ਚਾਰੂ ਸਿੰਘ ਨੂੰ ਵੀ ਜ਼ਕਰੀਆ ਖਾਨ ਨੇ ਗੱਲ ਪੁੱਛੀ ਸੀ ਵੀ ਦੱਸ ਤੈਨੂੰ ਕਿਵੇਂ ਦੀ ਮੌਤ ਚਾਹੀਦੀ ਹੈ। ਉਹਨੇ ਆਖਿਆ ਸੀ ਵੀ ਜਿਵੇਂ ਤੈਨੂੰ ਮੌਤ ਚਾਹੀਦੀ ਹੈ। ਭਾਈ ਤਾਰੂ ਸਿੰਘ ਨੇ ਹੱਸ ਕੇ ਆਖਿਆ ਸੀ ਜ਼ਕਰੀਆ ਖਾਨ ਜਿਵੇਂ ਦੀ ਤੈਨੂੰ ਮੌਤ ਪਸੰਦ ਹੈ ਨਾ ਉਵੇਂ ਦੀ ਮੈਨੂੰ ਦੇ ਦੇ। ਉਹ ਕਹਿਣ ਲੱਗਿਆ ਮੈਂ ਤੇਰੇ ਸਿਰ ਵਿੱਚ ਜੁੱਤੀਆਂ ਮਾਰ ਕੇ ਤੇਰੇ ਕੇਸ ਝਾੜ ਦਿਆਂਗਾ। ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਸੀ ਉਹਨੂੰ ਪੰਥ ਪ੍ਰਕਾਸ਼ ਨੇ ਅੰਕਿਤ ਕੀਤਾ ਹੋਇਆ ਬੋਲ ਬੜੇ ਪਿਆਰੇ ਨਿਰਤਨ ਸਿੰਘ ਭੱਗੂ ਦੇ। ਉਹਨੇ ਬਚਨ ਲਿਖਿਆ ਸੀ ਕਹਿਣ ਲੱਗੇ ਤਬ ਤਾਰੂ ਸਿੰਘ ਕਹਿਓ ਇਹ ਜੁੱਤੇ ਤੁਮਰੇ ਪਾਹੇ ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਿਭਾਹੇ। ਕਹਿਣ ਲੱਗੇ ਜੇ ਤੂੰ ਮੈਨੂੰ ਕਹਿਣਾ ਵੀ ਜੁੱਤੀਆਂ ਨਾਲ ਤੈਨੂੰ ਖਤਮ ਕਰਾਂਗਾ ਤਾਂ ਯਾਦ ਰੱਖੀ ਜੁੱਤੀ ਨਾਲ ਤੂੰ ਖਤਮ ਹੋਏਗਾ। ਮੈਨੂੰ ਮੇਰੇ ਸਤਿਗੁਰੂ ਤੇ ਭਰੋਸਾ ਹੈ। ਔਰ ਜ਼ਕਰੀਆ ਖਾਨ ਜੁੱਤੀਆਂ ਖਾ ਕੇ ਹੀ ਮਰਿਆ ਸੀ। ਅੱਜ ਵੀ ਫਰਕਸ਼ੀਆ ਨੂੰ ਉਹ ਵਿਚਾਰ ਹੋਈ ਜੇ ਮੇਰੀ ਮੌਤ ਤੂੰ ਚਾਹੁੰਦਾ ਹੈ ਉਵੇਂ ਦੀ ਮੌਤ ਮੈਨੂੰ ਦੇ ਦੇ। ਮੈਂ ਪਹਿਲਾਂ ਫਰਕਸ਼ੀਆ ਦੀ ਗੱਲ ਕਰ ਲਾ 1719 ਵਿੱਚ ਫਰਕਸ਼ੀਆ ਨੂੰ ਸਹੀ 3 ਸਾਲਾਂ ਬਾਅਦ ਉਹਦੇ ਸੈਯਦ ਭਰਾਵਾਂ ਨੇ ਅੱਖਾਂ ਅੰਨੀਆਂ ਕਰਕੇ ਹੀ ਮਾਰਿਆ ਸੀ। ਉਹਦੀ ਅੱਖਾਂ ਕੱਢ ਦਿੱਤੀਆਂ ਸੀ। 1716 ਦੀ ਘਟਨਾ ਦੱਸ ਤੁਹਾਡੇ ਨਾਲ ਸਾਂਝੀ ਕਰ ਰਿਹਾ। 9 ਜੂਨ ਦਾ ਦਿਨ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਜਿਵੇਂ ਦੀ ਤੈਨੂੰ ਮੌਤ ਚਾਹੀਦੀ ਉਵੇਂ ਦੀ ਮੈਨੂੰ ਦੇ ਦੇ। ਉਹਨੇ ਆਖਿਆ ਮੈਂ ਤੈਨੂੰ ਇਹੋ ਜਿਹੀ ਮੌਤ ਦਿਆਂਗਾ ਨਾ ਮੌਤ ਵੀ ਤਰਸ ਉੱਠੇਗੀ ਮੌਤ ਵੀ ਕੁਰਲਾ ਉੱਠੇਗੀ ਇਹਨੇ ਤਸੀਹੇ ਦਿਆਂਗਾ ਜੇ ਤੂੰ ਆਪਣੇ ਪੁੱਤ ਦੇ ਕਦੇ ਜੇ ਤੂੰ ਨਹੀਂ ਨਾ ਡੋਲਿਆ। ਉਹਨੇ ਹੁਕਮ ਕੀਤਾ ਜਲਾਦ ਨੂੰ ਵੀ ਇਹਦੀ ਸੱਜੀ ਅੱਖ ਕੱਢ। ਜਿਹੜੇ ਛੁਰੇ ਨਾਲ ਉਹਦੇ ਬੱਚੇ ਦਾ ਕਲੇਜਾ ਪਾੜਿਆ ਸੀ ਉਸੇ ਛੁਰੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਅੱਖ ਕੱਢੀ। ਫਿਰ ਹੁਕਮ ਹੋਇਆ ਉਹਦੀ ਅਡੋਲਤਾ ਨੂੰ ਦੇਖ ਕੇ ਖੱਬੀ ਅੱਖ ਕੱਢੋ। ਫਿਰ ਉਹਦੀ ਖੱਬੀ ਅੱਖ ਕੱਢੀ ਗਈ। ਫਿਰ ਉਹਦਾ ਸੱਜਾ ਹੱਥ ਵੱਢਿਆ ਗਿਆ। ਫਿਰ ਉਹਦਾ ਖੱਬਾ ਹੱਥ ਵੱਢਿਆ ਗਿਆ। ਫਿਰ ਉਹਦੀ ਸੱਜੀ ਲੱਤ ਵੱਢੀ ਗਈ। ਫਿਰ ਉਹਦੀ ਖੱਬੀ ਲੱਤ ਵੱਢੀ ਗਈ। ਹਜੇ ਤੱਕ ਵੀ ਗੁਰੂ ਕਾ ਸਿੱਖ ਅਡੋਲ ਬੈਠਾ। ਬਾਣੀ ਤੇ ਪੜ ਰਿਹਾ ਜ਼ਬਾਨੋਂ ਉਲਾਮਾ ਨਹੀਂ ਦੇ ਰਿਹਾ ਆਪਣੇ ਸਤਿਗੁਰੂ ਨੂੰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੱਜ ਤੇਰੇ ਮਿੱਠੜੇ ਜੇ ਬੋਲ ਚੇਤੇ ਆਉਂਦੇ ਨੇ ਤੇਰਾ ਕੀਆ ਮਿੱਠਾ। ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਆਪਣੇ ਦਿਮਾਗ ਚ ਤਸਵੀਰ ਬਣਾਓ। ਜੋ ਅੱਜ ਤਸਵੀਰਾਂ ਬਣੀਆਂ ਨੇ ਨਾ ਇਹ ਸਹੀ ਨਹੀਂ ਬਣੀਆਂ। ਅੱਜ ਆਪਣੇ ਦਿਮਾਗ ਚ ਤਸਵੀਰ ਬਣਾਓ ਇੱਕ ਦੋਨੇ ਅੱਖਾਂ ਤੋਂ ਲਹੂ ਵਗਦਾ ਹੋਵੇਗਾ। ਅੱਖਾਂ ਕੱਢੀਆਂ ਹੋਈਆਂ ਨੇ ਦੋਵੇਂ ਬਾਹਾਂ ਵੱਡੀਆਂ ਹੋਈਆਂ ਨੇ ਦੋਨੇ ਬਾਹਾਂ ਤੋਂ ਲਹੂ ਵਗਦਾ ਹੋਏਗਾ। ਦੋਨੇ ਲੱਤਾਂ ਵੱਡੀਆਂ ਹੋਈਆਂ ਨੇ ਗੋਡਿਆਂ ਕੋਲੋਂ ਤੇ ਦੋਨੇ ਗੋਡਿਆਂ ਕੋਲੋਂ ਲਹੂ ਵਗਦਾ ਹੋਵੇਗਾ। ਕਿਵੇਂ ਹੜ ਵਗਦਾ ਹੋਵੇਗਾ ਅੱਗੇ ਸਾਹਮਣੇ ਲਹੂ ਦਾ। ਪਰ ਜ਼ਾਲਮ ਨੂੰ ਹਜੇ ਵੀ ਸਬਰ ਨਾ ਆਇਆ। ਉਹਨੇ ਆਖਿਆ ਨਹੀਂ ਹਾਲੇ ਇਹਦੇ ਜਮੂਰ ਚੰਗੀ ਤਰ੍ਹਾਂ ਗਰਮ ਕਰੋ। ਜਮੂਰ ਜਿਹੜੇ ਅੱਜ ਦੇ ਜ਼ਮਾਨੇ ਚ ਅਸੀਂ ਪਲਾਸ ਕਹਿ ਲਈਏ ਅਜੋਕੇ ਸਮੇਂ ਚ ਉਹਦਾ ਨਾਂ ਪਲਾਸ ਕਹਿ ਲਈਏ ਤੇ ਉਹ ਪਲਾਸ ਗਰਮ ਕਰਕੇ ਇੱਕ ਇੱਕ ਮਾਸ ਨੋਟੀ ਉੱਥੇ ਬਾਬੇ ਬੰਦੇ ਬਹਾਦਰ ਦੀ ਉਹ ਬੁਰਕੀ ਭਰਦਾ। ਉਹ ਜਿਹੜਾ ਪਲਾਸ ਹੈ ਜਾਂ ਉਸ ਵੇਲੇ ਦਾ ਜੰਬੂਰ ਹੈ ਸੰਨੀ ਹੈ ਉਹ ਇੱਕ ਬੁਰਕੀ ਭਰਦੀ ਹੈ ਗਰਮ ਲੋਹੇ ਨਾਲ ਕਿਰੀ ਹੋਈ ਤੇ ਇੱਕ ਬੋਟੀ ਤੋੜ ਕੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ। ਬਾਬੇ ਬੰਦੇ ਬਹਾਦਰ ਦੇ ਸਰੀਰ ਦੀਆਂ ਬੋਟੀਆਂ ਬੋਟੀਆਂ ਤੋੜ ਦਿੱਤੀਆਂ। ਆਖਰ ਜਾਲਮਾਂ ਨੇ ਇੱਕ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖਿਆ ਆਖਰ ਸਿਰ ਵਿੱਚ ਇੱਕ ਹਥੌੜਾ ਮਾਰਿਆ ਸਿਰ ਫਿਸ ਗਿਆ। ਗੁਰੂ ਕਾ ਸਿੱਖ ਆਤਮਾ ਲੈ ਕੇ ਗੁਰੂ ਨੂੰ ਨਾਲ ਲੈ ਕੇ ਸਰੀਰ ਮਿੱਟੀ ਇੱਥੇ ਰਹਿ ਗਿਆ ਤੇ ਆਤਮਾ ਪਰਮਾਤਮਾ ਦੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਅਪੇਲ ਹੋ ਗਈ। ਉਹਦੇ ਮਾਸ ਦੇ ਟੁਕੜਿਆਂ ਨੂੰ ਵੱਢੇ ਹੋਏ ਹੱਥਾਂ ਪੈਰਾਂ ਨੂੰ ਉਹਦੀਆਂ ਕੱਢੀਆਂ ਹੋਈਆਂ ਅੱਖਾਂ ਨੂੰ ਉਹਦੇ ਸਰੀਰ ਦੀਆਂ ਨੋਚੀਆਂ ਹੋਈਆਂ ਬੋਟੀਆਂ ਨੂੰ ਅਮਰ ਸਿੰਘ ਕੰਬੋਜ ਉਹਦਾ ਨਾਂ ਹੈ ਤੇ ਉਹਨੇ ਲਾਲ ਰੰਗ ਦੀ ਪੱਗ ਵਿੱਚ ਲਪੇਟੇ ਆ ਜਿਹੜੀ ਬੰਦੇ ਬਹਾਦਰ ਦੇ ਸਿਰ ਤੇ ਬੰਨੀ ਹੋਈ ਸੀ ਉਹ ਪੱਗ ਵਿੱਚ ਲਪੇਟ ਕੇ ਜੰਮੂ ਦੇ ਇਲਾਕੇ ਵਿੱਚ ਢੋਡੇ ਟਾਂਡਾ ਉਹਦਾ ਨਾਂ ਹੈ ਢੋਡੇ ਟਾਂਡਾ ਤੇ ਇਹ ਜੰਮੂ ਦੇ ਇਲਾਕੇ ਵਿੱਚ ਜਿਹੜੀ ਬੰਦੇ ਬਹਾਦਰ ਦੀ ਦੂਜੀ ਘਰਵਾਲੀ ਸੀ ਜਿਹਦਾ ਨਾਂ ਸੀ ਸਾਹਿਬ ਕੌਰ ਇਹ ਸ਼ਿਵ ਰਾਮ ਕਪੂਰ ਦੀ ਧੀ ਹੈ ਭਗਵੰਤੀ ਦੀ ਧੀ ਹੈ ਇਹ ਸਰਹੰਦ ਵਿੱਚ 1710 ਵਿੱਚ ਵਿਆਹ ਹੋਇਆ ਸੀ ਇਹਦੇ ਕੋਲ ਲਿਜਾ ਕੇ ਦੇ ਦਿੱਤੇ ਤੇ ਉਹਨੇ ਸੰਸਕਾਰ ਕਰ ਦਿੱਤਾ। ਮਹਾਨ ਯੋਧੇ ਦੀ ਗਾਥਾ ਮੇਰੇ ਵਰਗੇ ਕਿਸੇ ਅਧੂਰੇ ਬੰਦੇ ਦਾ ਕੰਮ ਨਹੀਂ ਕਿਸੇ ਪੂਰੇ ਬੰਦੇ ਦੀ ਗੱਲ ਕਰ ਸਕੇ। ਅਧੂਰੇ ਨੇ ਅਧੂਰੀ ਹੀ ਗੱਲ ਕੀਤੀ ਹੋਵੇਗੀ ਤੇ ਪੂਰੇ ਦੀ ਗੱਲ ਤੇ ਕੋਈ ਪੂਰਾ ਹੀ ਕਰ ਸਕਦਾ। ਜਿੰਨੀਆਂ ਭੁੱਲਾਂ ਮੇਰੇ ਕੋਲ ਹੋਈਆਂ ਨੇ ਉਹ ਸਾਰੀਆਂ ਨੂੰ ਬਖਸ਼ ਦਿਓ ਜੀ। ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਮੈਂ ਲਗਨ ਨਾਲ ਸਿੱਖੀ ਦੀ ਸੇਵਾ ਕਰ ਸਕਾਂ, ਹਰ ਰੋਜ਼ ਸਿੱਖੀ ਦੀ ਸੇਵਾ ਕਰ ਸਕਾਂ, ਜ਼ਿੰਦਗੀ ਭਰ ਆਖਰੀ ਸਵਾਸ ਵੀ ਮੇਰਾ ਸਿੱਖੀ ਦਾ ਪ੍ਰਚਾਰ ਕਰਦਿਆਂ ਹੀ ਖਤਮ ਹੋਵੇ ਦਾਸ ਦੀ ਤਮੰਨਾ। ਤੁਸੀਂ ਅਰਦਾਸ ਕਰੋ।
ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਕਰੇ ਪੂਜਾ। कृपा तार
नानक तेरी लीला न्यारी है, निजा लाला वेंदी दुनिया सारी है। सतगुरु नानक तेरी लीला न्यारी है, निजा लाला वेंदी दुनिया सारी है। फुल पलेखे मुड़के फेरा पा जावी, चारे फूट हनेरा ज्योत जगा जावी, बाणी दे था फैशन चढ़ी खुमारी है। सतगुरु नानक तेरी लीला न्यारी है, कौडे नालो वध के हुण भी राक्ष ने, कूड़ कमांदे फिरदे झूठे आशिक ने, छड़ जाना न्यो लाके की दिलदारी है। सतगुरु नानक तेरी लीला न्यारी है, तेरे ये थे बंदे आदम खाने ने, तेरे ये थे बंदे आदम खाने ने, सज्जन नालों वध के ठग सियाने ने, सदने दे हाथ मुड़के फड़ी कटारी है। सतगुरु नानक तेरी लीला न्यारी है, भागो वर्गिया लोका लुट मचाई है, हक बगाना खाना की वडियाई है, आजो मौज उड़ावे जो हंकारी है। सतगुरु नानक तेरी लीला न्यारी है, तू खुशियां दी खेती हल चलांदा सा, दसा नमां दी किरत कमाई खांदा सा, तायो तेरी शोभा हर था पारी है। सतगुरु नानक तेरी लीला न्यारी है, जट दी तार दीवानी पै कुर लांदी है, जट दी तार दीवानी पै कुर लांदी है, आ दुनिया दे वाली तरले पांदी है, विच विछोड़े तेरे दुखियारी है। सतगुरु नानक तेरी लीला न्यारी है, सतगुरु नानक तेरी लीला न्यारी है, निजा लाला वेंदी दुनिया सारी है।
ਧੰਨ ਵਾਹਿਗੁਰੂ ਸਾਹਿਬ ਜੀ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਦਇਆ ਕਰੋ, ਕਿਛੁ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨਾ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਸੁਖ ਹੋਵੈ ਦਿਨ ਰਾਤੀ। ਪਰਮ ਸਨਮਾਨ ਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋ, ਗੁਰੂ ਪਿਤਾ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਆਪ ਜੀ ਨੇ ਬਹੁਤ ਪਿਆਰ ਨਾਲ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦਾ ਕੀਰਤਨ ਅਤੇ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਜੋ ਰੋਜ਼ਾਨਾ ਸਰਵਣ ਕਰਦੇ ਹੋ, ਇਸ ਦਾ ਪਾਠ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਘਰਾਂ ਵਿੱਚ ਬੈਠੇ ਅਤੇ ਇਸ ਪਾਵਨ ਅਸਥਾਨ 'ਤੇ ਬੈਠੇ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਅਮੋਲਕ ਬਚਨ ਜੋ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 407 ਉੱਪਰ ਸੁਭਾਇਮਾਨ ਹੈ। ਗੁਰੂ ਪਿਤਾ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਜੇ ਸੰਸਾਰ ਦੇ ਅੰਦਰ ਜ਼ਿੰਦਗੀ ਜੂਣ ਵਾਲੇ ਮਨੁੱਖ ਇਸ ਪਾਵਨ ਪਵਿੱਤਰ ਸ਼ਬਦ ਨੂੰ ਸਮਝ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਣ ਤਾਂ ਸਾਡੇ ਸਮਾਜ ਵਿੱਚ ਜਿਹੜੀ ਖਿੱਚ ਬਣੀ ਹੋਈ ਹੈ ਕਿ ਮੈਂ ਲੰਮੀ ਆਰਜ਼ੂ ਦੁਨੀਆ 'ਤੇ ਭੋਗ ਸਕਾਂ, ਮੈਂ ਲੰਮਾ ਜੀਵਨ ਦੁਨੀਆ 'ਤੇ ਗੁਜ਼ਾਰ ਸਕਾਂ, ਸ਼ੈ ਦੇ ਭਾਵਨਾ ਸਾਡੀ ਥੋੜ੍ਹੀ ਜਿਹੀ ਤਬਦੀਲ ਹੋ ਸਕਦੀ ਹੈ। ਗੁਰੂ ਪਿਤਾ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਰਹਾਓ ਦਾ ਬੰਧ ਹੈ ਹਰ ਬਿਸਰਤ ਸੋ ਮੂਆ। ਮੂਆ ਕਹਿ ਲਓ, ਸੰਸਾਰ ਤੋਂ ਮਰਿਆ ਹੋਇਆ ਕਹਿ ਲਓ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਵਿਅਕਤੀ ਦੀ ਡੈਥ ਹੋ ਗਈ, ਇਹ ਚੜ੍ਹਾਈ ਕਰ ਗਏ। ਕਮਾਲ ਦੀ ਗੱਲ ਇਹ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਦੋ ਪ੍ਰਕਾਰ ਦੀ ਮੌਤ ਦਾ ਜ਼ਿਕਰ ਹੈ। ਇੱਕ ਮੌਤ ਹੈ ਸਰੀਰਕ, ਜਿਹੜੇ ਪੰਜ ਤੱਤਾਂ ਦਾ ਇਹ ਸਰੀਰ ਬਣਿਆ ਹੈ, ਇਹ ਬਣਿਆ ਹੈ ਅਤੇ ਨਾਸ਼ ਵੀ ਹੋਏਗਾ, ਇਸ ਤੋਂ ਕੋਈ ਨਾ ਬਚਿਆ ਹੈ ਅਤੇ ਨਾ ਬਚ ਸਕੇਗਾ। ਸਰੀਰਕ ਮੌਤ ਅਵੱਛ ਹੈ, ਪਰ ਗੁਰੂ ਪਿਤਾ ਜੀ ਕਹਿੰਦੇ ਨੇ ਕੇਵਲ ਸਰੀਰਕ ਮੌਤ ਨਹੀਂ, ਗੁਰੂ ਦੀਆਂ ਨਜ਼ਰਾਂ ਵਿੱਚ ਸਰੀਰਕ ਮੌਤ ਹੋ ਜਾਣਾ ਜਾਂ ਲੰਮੀ ਉਮਰ ਭੋਗ ਲੈਣਾ ਕੋਈ ਮਹਾਨਤਾ ਨਹੀਂ ਰੱਖਦਾ। ਇੱਥੇ ਜ਼ਿਕਰ ਹੈ ਉਸ ਗੱਲ ਦਾ ਕਿ ਮਨੁੱਖ ਗੁਣਾ ਕਰਕੇ ਸੱਚਾਈ ਕਰਕੇ ਕਿੰਨੀ ਦੇਰ ਜਿਉਂਦਾ ਹੈ। ਸਾਹਿਬ ਦੀ ਪਾਵਨ ਬਾਣੀ ਦਾ ਵਾਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਪ੍ਰਵਾਨ ਤੇ ਗੁਰੂ ਦੀਆਂ ਨਜ਼ਰਾਂ ਵਿੱਚ ਚੜ੍ਹਨਾ ਹੈ। ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਜਿਉਂਦਾ ਹੀ ਉਹ ਹੈ ਜਿਹਦੇ ਹਿਰਦੇ 'ਚ ਸੱਚ ਹੈ, ਨਹੀਂ ਤਾਂ ਲਾਸ਼ ਤੁਰੀ ਫਿਰਦੀ ਹੈ। ਸਾਹਿਬ ਜੀ ਕਹਿੰਦੇ ਹਰ ਬਿਸਰਤ ਸੋ ਮੂਆ, ਜੇ ਰੱਬ ਭੁੱਲ ਗਿਆ ਹੈ, ਸੱਚਾਈ ਭੁੱਲ ਗਈ ਹੈ, ਗੁਣ ਨਹੀਂ, ਤਾਂ ਸਮਝ ਲੈ ਲਾਸ਼ ਤੁਰੀ ਫਿਰਦੀ ਹੈ, ਅੰਦਰ ਸੱਚ ਨਹੀਂ ਹੈ, ਅੰਦਰ ਉਹ ਗਿਆਨ ਨਹੀਂ ਹੈ। ਇਸ ਪਾਵਨ ਸ਼ਬਦ ਨੂੰ ਸਮਝਣ ਲਈ ਆਓ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਇੱਕ ਸਲੋਕ ਸਮਝੀਏ ਤਾਂ ਕਿ ਇਸ ਗੱਲ ਨੂੰ ਹੋਰ ਸਪਸ਼ਟ ਕਰ ਸਕੀਏ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਪਾਵਨ ਸਲੋਕ ਵਿੱਚ ਬਹੁਤ ਸੁੰਦਰ ਵਿਚਾਰ ਬਖਸ਼ਿਸ਼ ਕਰਦੇ ਨੇ, ਖੁਲਾਸਾ ਕਰਦੇ ਨੇ ਇਸ ਗੱਲ ਦਾ ਕਿ ਦੁਨੀਆ ਦੇ ਅੰਦਰ ਮਨੁੱਖ ਦੀਆਂ ਪੰਜ ਮੇਨ ਮੰਗਾਂ ਨੇ। ਲੜੀਵਾਰ ਸਮਝਾਂਗੇ, ਕੋਈ ਵਿਰਲਾ ਭਾਗਾਂ ਵਾਲਾ ਹੋਏਗਾ ਜਿਹੜਾ ਇਹਨਾਂ ਪੰਜਾਂ ਮੰਗਾਂ ਤੋਂ ਉੱਪਰ ਉੱਠ ਜਾਏ, ਨਹੀਂ ਤਾਂ ਇਹਨਾਂ ਮੰਗਾਂ ਵਿੱਚੋਂ ਕੋਈ ਨਾ ਕੋਈ ਮੰਗ ਨਾਲ ਸਾਡਾ ਸੰਬੰਧ ਜ਼ਰੂਰ ਹੈ। ਮੰਗਦੇ ਧਾਰਮਿਕ ਅਸਥਾਨ ਕਹਿ ਲਓ, ਜੇ ਨਹੀਂ ਮਿਲੀ ਤਾਂ ਲੋਚਾ ਤਾਂ ਹੈ ਹੀ ਨਾ ਵੀ ਨਹੀਂ ਮਿਲੀ, ਝੂਰ ਰਹੇ ਹਾਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੰਗਾਂ ਦਾ ਜ਼ਿਕਰ ਕੀਤਾ ਬੜਾ ਪਿਆਰਾ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਮਨੁੱਖ ਦੀ ਮੰਗ ਹੈ ਸਰੀਰ ਦੀ ਸੁੰਦਰਤਾ। ਜੇ ਤਾਂ ਰੱਬ ਵੱਲੋਂ ਮਿਲੀ ਹੈ ਠੀਕ ਹੈ, ਕੁਦਰਤ ਵੱਲੋਂ ਮਿਲੀ ਠੀਕ ਹੈ, ਨਹੀਂ ਤਾਂ ਇਹਦੇ ਵਾਸਤੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਸਰੀਰ ਦੀ ਸੁੰਦਰਤਾ ਵਾਸਤੇ। ਅੱਜ ਜਿਹਨੂੰ ਅਸੀਂ ਬਿਊਟੀ ਪਾਰਲਰ ਦੀਆਂ ਦੁਕਾਨਾਂ ਕਹਿੰਦੇ ਹਾਂ, ਇਹ ਦੁਕਾਨਾਂ ਇਸ ਵਾਸਤੇ ਖੋਲ੍ਹੀਆਂ ਗਈਆਂ ਨੇ ਕਿ ਸ਼ਾਇਦ ਮਨੁੱਖ ਨੂੰ ਇੱਕ ਭੁਲੇਖਾ ਹੈ ਕਿ ਰੱਬ ਕੰਪਲੀਟ ਪੂਰੀ ਸੁੰਦਰਤਾ ਨਹੀਂ ਦੇ ਸਕਿਆ, ਅਸੀਂ ਪੂਰੀ ਕਰਨੀ ਚਾਹੁੰਦੇ ਹਾਂ, ਰੱਬ ਸੁੰਦਰਤਾ ਪੂਰਨ ਤੌਰ 'ਤੇ ਦੇ ਨਹੀਂ ਸਕਿਆ। ਇਸ ਕਰਕੇ ਸ਼ਾਇਦ ਮਨੁੱਖ ਦਾ ਜਿੰਨਾ ਜ਼ੋਰ ਸਰੀਰ ਨੂੰ ਸੁੰਦਰ ਬਣਾਉਣ 'ਤੇ ਲੱਗ ਰਿਹਾ ਹੈ, ਜੇ ਇਹਦੇ ਵਿੱਚੋਂ 5-10% ਵੀ ਮਨ ਨੂੰ ਸੁੰਦਰ ਬਣਾਉਣ ਲਈ ਅਸੀਂ ਆਪਣਾ ਪੈਸਾ, ਅਸੀਂ ਆਪਣਾ ਸਮਾਂ ਲਾਉਣਾ ਸ਼ੁਰੂ ਕਰ ਦਈਏ, ਤਾਂ ਦੁਨੀਆ 'ਤੇ ਜੋ ਵੀ ਅੱਜ ਕ੍ਰਾਈਮ ਹੋ ਰਹੇ ਨੇ, ਵਿਚਾਰ ਹੋ ਰਹੇ ਨੇ, ਘਰਾਂ ਦੇ ਵਿੱਚ ਅੱਡੋ ਪਾਰਟੀ ਬਟਵਾਰੇ ਹੋ ਰਹੇ ਨੇ, ਸ਼ਾਇਦ ਨਾ ਆਉਣ। ਪੱਗਾਂ ਵਾਲਿਓ, ਮਨੁੱਖ ਦੀ ਪਹਿਲੀ ਮੰਗ ਹੈ ਸੁੰਦਰਤਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਤ ਸੁੰਦਰ, ਮਨੁੱਖ ਅੱਤ ਦਾ ਸੋਹਣਾ ਵੀ ਹੋਵੇ। ਹੁਣ ਧਿਆਨ ਦੇਣਾ, ਜੇ ਤਾਂ ਸੁੰਦਰਤਾ ਮਿਲ ਜਾਏ ਮਨੁੱਖ ਨੂੰ ਫਿਰ ਤਾਂ ਵਧੀਆ ਗੱਲ ਹੈ, ਨਾ ਮਿਲੇ ਤਾਂ ਮਨੁੱਖ ਉਹਦਾ ਯਤਨ ਕਰਦਾ, ਸੁੰਦਰਤਾ ਵਧਾਉਣ ਵਾਸਤੇ ਅਤੇ ਸੰਸਾਰ ਦੇ ਬਹੁਤੇ ਰਿਸ਼ਤੇ ਸੁੰਦਰਤਾ ਦੇ ਆਧਾਰ 'ਤੇ ਹੋ ਜਾਂਦੇ ਨੇ। ਗੁਣ ਨਹੀਂ ਵੇਖੇ ਜਾਂਦੇ, ਅੰਦਰ ਦੀਆਂ ਵਿਚਾਰਾਂ ਨਹੀਂ ਵੇਖੀਆਂ ਜਾਂਦੀਆਂ, ਨੇਕ ਨੀਤੀ ਨਹੀਂ ਵੇਖੀ ਜਾਂਦੀ, ਕੇਵਲ ਸਰੀਰ ਦੀ ਚਮੜੀ ਵੇਖੀ ਜਾਂਦੀ ਨੇ। ਪੱਗਾਂ ਵਾਲੇ ਗੁਰਸਿੱਖੋ ਕਦੀ ਤੱਕਣਾ, ਜਦੋਂ ਬੱਚਾ ਬੱਚੀ ਜਵਾਨ ਹੋ ਜਾਂਦੇ ਨੇ ਅਸੀਂ ਰਿਸ਼ਤੇ ਕਾਇਮ ਕਰਦੇ ਹਾਂ, ਜਾਂ ਮਾਂ ਬਾਪ ਤੋਂ ਬਾਹਰ ਹੀ ਜਾ ਕੇ ਵੀ ਰਿਸ਼ਤੇ ਕਾਇਮ ਹੋਣ, ਅਤੇ ਉਸ ਵਕਤ ਕੇਵਲ ਸੁੰਦਰਤਾ ਤੱਕੀ ਜਾਂਦੀ ਹੈ, ਸਰੀਰ ਦਾ ਚਮ ਤੱਕਿਆ ਜਾਂਦਾ, ਗੁਣ ਕੌਣ ਵੇਂਦਾ? ਉਹ ਤਾਂ ਸਮਾਂ ਬੀਤਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਚਮੜੀ ਵੇਖ ਕੇ ਮੈਂ ਪ੍ਰਭਾਵਿਤ ਹੋ ਗਿਆ, ਅਸਲ ਵਿੱਚ ਗੁਣ ਨਹੀਂ ਸਨ, ਚੰਗੀ ਨੇਕ ਨੀਤੀ ਨਹੀਂ ਸੀ। ਹੁਣ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਨੁੱਖ ਅੱਤ ਦਾ ਸੁੰਦਰ ਹੋਵੇ ਅਤੇ ਭਾਗਾਂ ਵਾਲਿਓ, ਕੇਵਲ ਸਰੀਰ ਦੀ ਸੁੰਦਰਤਾ ਹੀ ਥਾਂ ਨਹੀਂ ਪੈਂਦੀ, ਮਨੁੱਖ ਉਹਦੇ ਨਾਲ ਚੰਗੀ ਕੁੱਲ ਵੀ ਚਾਹੁੰਦਾ। ਕਦੀ ਵੇਖਿਆ ਕਿ ਕਿਸੇ ਝੌਂਪੜੀ ਵਿੱਚ, ਕਿਸੇ ਮਿੱਟੀ ਦੇ ਬਣੇ ਘਰ ਵਿੱਚ ਕੋਈ ਗਰੀਬਾਂ ਦਾ ਸੋਹਣਾ ਬੱਚਾ ਪੈਦਾ ਹੋ ਜਾਏ, ਕੀ ਕੋਈ ਅਰਬਾਂ ਪਤੀ ਬੰਦਾ ਆਪਣੀ ਧੀ ਦਾ ਰਿਸ਼ਤਾ ਉਹਨੂੰ ਦੇਣ ਨੂੰ ਤਿਆਰ ਹੋਏਗਾ? ਉਹਦੇ ਨਾਲ ਉਹਦੀ ਕੁੱਲ ਵੀ ਵੇਖੇਗਾ, ਇਹਦੀ ਕੁੱਲ ਉੱਚੀ ਹੈ ਕਿ ਨਹੀਂ ਹੈ, ਕੱਖਾਂ ਦੇ ਘਰ 'ਚ ਤਾਂ ਨਹੀਂ ਰਹਿੰਦਾ, ਇਹਦਾ ਰਹਿਣ ਸਹਿਣ ਉਹ ਤਾਂ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਘਰ ਨੇ ਚੀਜ਼ਾਂ ਤੋਂ ਸਾਨੂੰ ਕੱਢਿਆ। ਪਰ ਸੰਸਾਰ ਦੀ ਫਿਤਰਤ ਹੈ, ਮਨੁੱਖ ਜ਼ਿੰਦਗੀ ਜੂ ਰਿਹਾ, ਸਰੀਰ ਦੀ ਸੁੰਦਰਤਾ ਦੇ ਨਾਲ ਨਾਲ ਮਨੁੱਖ ਨਾਲ ਨਾਲ ਉੱਚੀ ਕੁੱਲ ਵੀ ਤੱਕਦਾ। ਸਾਹਿਬ ਜੀ ਕਹਿੰਦੇ ਮਨੁੱਖ ਅੱਤ ਦਾ ਸੋਹਣਾ ਹੋਵੇ, ਇਹਦੇ ਨਾਲ ਨਾਲ ਇਹਦੀ ਉੱਚੀ ਕੁੱਲ ਵੀ ਹੋਵੇ। ਅੱਤ ਸੁੰਦਰ ਕੁਲੀਨ, ਕੁਲੀਨ ਦਾ ਅਰਥ ਕੀ ਹੈ? ਮਨੁੱਖ ਦੀ ਉੱਚੀ ਕੁੱਲ ਵੀ ਹੋਵੇ। ਅੱਤ ਸੁੰਦਰ ਕੁਲੀਨ, ਕੇਵਲ ਉੱਚੀ ਕੁੱਲ ਨਹੀਂ, ਨਾਲ ਸਿਆਣਾ ਵੀ ਹੋਵੇ। ਅਤੇ ਸੰਸਾਰ ਦਾ ਤਾਂ ਮਾਪਦੰਡ ਇਹ ਹੈ, ਕਿਤੇ ਪਰੇ ਲੱਗੀ ਹੋਵੇ, ਪੰਚਾਇਤ ਬੈਠੀ ਹੋਵੇ, ਅਤੇ ਕੋਈ ਮਨੁੱਖ ਗਰੀਬ ਸਿਆਣੀ ਤੋਂ ਸਿਆਣੀ ਗੱਲ ਕਰ ਦੇਵੇ, ਉਹਦੀ ਗੱਲ ਦੀ ਕੋਈ ਵੈਲਿਊ ਨਹੀਂ, ਕੋਈ ਮਹਾਨਤਾ ਨਹੀਂ, ਕਿਉਂਕਿ ਵਿਚਾਰੀ ਦੀ ਨਾ ਉੱਚੀ ਕੁੱਲ ਹੈ ਅਤੇ ਨਾ ਸਰੀਰ ਦਾ ਸੋਹਣਾ ਹੈ, ਨਾ ਪੱਲੇ ਧਨ ਹੈ। ਅਤੇ ਉਹ ਕਹਾਵਤ ਹੈ, ਜਿਸ ਕੀ ਪੋਕਟ ਭਾਰੀ ਉਸਕੀ ਬਾਤ ਵੀ ਭਾਰੀ, ਜਿਸ ਕੀ ਪੋਕਟ ਹਲਕੀ ਉਸਕੀ ਬਾਤ ਵੀ ਹਲਕੀ। ਜਿਹਦੀ ਕੋਠੀ ਵਿੱਚ ਦਾਣੇ ਹੁੰਦੇ ਨੇ ਉਹਨਾਂ ਦੇ ਕਮਲੇ ਵੀ ਸਿਆਣੇ ਖਵਾਏ ਜਾਂਦੇ ਨੇ। ਮਨੁੱਖ ਦੀ ਜੇਬ 'ਚ ਚਾਰ ਪੈਸੇ ਹੋਣ, ਨਿਖਿੱਧ ਤੋਂ ਨਿਖਿੱਧ ਗੱਲ ਕਰ ਦੇਵੇ ਅਤੇ ਸੰਸਾਰ ਦੇ ਲੋਕ ਕਹਿੰਦੇ ਨੇ ਵਾਹ ਵਾਹ, ਇਹਨੇ ਬੜੀ ਕਮਾਲ ਦੀ ਗੱਲ ਕੀਤੀ ਹੈ। ਪਰ ਗੁਰਮਤਿ ਨਹੀਂ ਇਸ ਗੱਲ ਨੂੰ ਮੰਨਦੀ। ਗੁਰਮਤਿ ਨੇ ਤਾਂ ਇੱਥੇ ਸੂਰਦਾਸ ਨੂੰ ਵੀ ਪ੍ਰਵਾਨ ਕੀਤਾ ਹੈ, ਸਦਨੇ ਭਗਤ ਨੂੰ ਵੀ ਪ੍ਰਵਾਨ ਕੀਤਾ ਹੈ, ਹੱਥ ਦੇ ਨਾਲ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਣ ਵਾਲੇ, ਮਰੇ ਹੋਏ ਪਸ਼ੂ ਢੋਣ ਵਾਲੇ ਭਗਤ ਰਵਿਦਾਸ ਨੂੰ ਵੀ ਪ੍ਰਵਾਨ ਕੀਤਾ। ਗੁਰੂ ਨਾਨਕ ਦੇ ਘਰ ਵਿੱਚ ਇਹ ਵਿਤਕਰਾਂ ਦੀ ਵੱਖਰੀ ਗੱਲ ਹੈ, ਉਹਦੇ ਪੈਰੋਕਾਰਾਂ ਨੇ ਅੱਜ ਇਹ ਵਿਤਕਰੇ ਪਾਲੇ ਹੋਏ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਤ ਸੁੰਦਰ ਕੁਲੀਨ ਚਤੁਰ, ਕਹਿੰਦੇ ਮਨੁੱਖ ਸਰੀਰ ਦਾ ਸੋਹਣਾ ਹੋਵੇ, ਉੱਚੀ ਕੁੱਲ ਹੋਵੇ, ਕਹਿਣ ਲੱਗੇ ਨਾਲ ਸਿਆਣਾ ਵੀ ਹੋਵੇ, ਮੁੱਖ ਗਿਆਨੀ, ਕਹਿੰਦੇ ਮੁੱਖੋਂ ਗਿਆਨਵਾਨ ਵੀ ਹੋਵੇ, ਸਿਆਣਪ ਨੂੰ ਯਾਰ ਕਰਨਾ ਵੀ ਆਉਂਦਾ ਹੋਵੇ। ਇਹ ਹੋ ਗਈਆਂ ਚਾਰ ਚੀਜ਼ਾਂ, ਸਰੀਰ ਦੀ ਸੁੰਦਰਤਾ, ਉੱਚੀ ਕੁੱਲ, ਅਤੇ ਮਨੁੱਖ ਦੇ ਕੋਲ ਉੱਚੀ ਕੁੱਲ ਦੇ ਨਾਲ ਨਾਲ ਸਿਆਣਪ ਵੀ ਹੋਵੇ, ਅਤੇ ਸਿਆਣਪ ਦੇ ਨਾਲ ਨਾਲ ਮਨੁੱਖ ਗਿਆਨਵਾਨ ਵੀ ਹੋਵੇ। ਕਹਿਣ ਲੱਗੇ ਫਿਰ ਇਹ ਚੀਜ਼ਾਂ ਥਾਂ ਉਦੋਂ ਪੈਂਦੀਆਂ ਜਦੋਂ ਮਨੁੱਖ ਦੇ ਪੱਲੇ ਧਨ ਹੋਵੇ। ਧਨ ਵੀ ਆ ਗਿਆ, ਉੱਚੀ ਕੁੱਲ ਵੀ ਆ ਗਈ, ਸਰੀਰ ਦੀ ਸੁੰਦਰਤਾ ਵੀ ਆ ਗਈ। ਅੱਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਪਰ ਮੇਰੇ ਮਾਲਕ ਨੇ ਜੋ ਅਗਲਾ ਬਚਨ ਕਿਹਾ ਨਾ, ਇਹਨੂੰ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਕਹਿੰਦੇ ਮੰਨ ਲਓ, ਮਨੁੱਖ ਸਰੀਰ ਦਾ ਸੁੰਦਰ ਵੀ ਹੋਵੇ, ਮਨੁੱਖ ਦੀ ਕੁੱਲ ਵੀ ਉੱਚੀ ਹੋਵੇ, ਮਨੁੱਖ ਦੇ ਪੱਲੇ ਧਨ ਵੀ ਹੋਵੇ, ਮਨੁੱਖ ਸਿਆਣਾ ਵੀ ਹੋਵੇ, ਗਿਆਨਵਿਆਨ ਵੀ ਹੋਵੇ। ਪਰ ਸਾਹਿਬ ਜੀ ਕਹਿੰਦੇ ਮ੍ਰਿਤਕ ਕਹੀਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿਣ ਕੇ ਤੂੰ ਤਾਂ ਲਾਸ਼ ਹੈ, ਸਰੀਰ ਬੜਾ ਸੋਹਣਾ ਹੈ, ਉੱਚੀ ਕੁੱਲ ਹੈ, ਗਿਆਨਵਾਨ ਹੈ, ਸਿਆਣਾ ਹੈ, ਪੱਲੇ ਧਨ ਹੈ, ਪਰ ਜਿਹਨੇ ਪੈਦਾ ਕੀਤਾ ਉਹਦੇ ਨਾਲ ਤੇਰਾ ਪਿਆਰ ਨਹੀਂ, ਤੂੰ ਲਾਸ਼ ਤੋਂ ਵੱਧ ਕੇ ਕੁਝ ਨਹੀਂ। ਇੱਕ ਲਾਸ਼ ਤੁਰੀ ਫਿਰਦੀ ਹੈ, ਲਾਸ਼ ਭਾਵੇਂ 20 ਸਾਲ ਰਹੇ ਦੁਨੀਆ 'ਤੇ, ਲਾਸ਼ ਭਾਵੇਂ 30 ਸਾਲ ਰਹੇ, ਲਾਸ਼ ਭਾਵੇਂ 40 ਅਤੇ 50 ਸਾਲ ਰਹੇ, ਜਿਵੇਂ ਲਾਸ਼ 'ਚੋਂ ਬਦਬੂ ਆਉਂਦੀ ਹੈ, ਇਹ ਤੁਰੀਆਂ ਫਿਰਦੀਆਂ ਲਾਸ਼ਾਂ 'ਚੋਂ ਬਦਬੂ ਆ ਰਹੀ ਹੈ। ਕਿਸੇ 'ਚੋਂ ਕਾਮ ਦੀ ਬਦਬੂ ਆ ਰਹੀ ਹੈ, ਕਿਸੇ 'ਚੋਂ ਕ੍ਰੋਧ ਦੀ ਬਦਬੂ ਆ ਰਹੀ ਹੈ, ਕਿਸੇ 'ਚੋਂ ਲੋਭ ਦੀ ਬਦਬੂ ਆ ਰਹੀ ਹੈ। ਅਤੇ ਮੇਰੇ ਮਾਲਕ ਨੇ ਕਿਹਾ ਜਿਵੇਂ ਲਾਸ਼ ਨੂੰ ਰੱਖਣ ਵਾਸਤੇ ਬਰਫ਼ ਦੀ ਲੋੜ ਪੈਂਦੀ ਹੈ, ਨਹੀਂ ਤਾਂ ਬੰਦਾ ਜਿਹੜਾ ਜਿਉਂਦਾ ਹੈ ਉਹਨੂੰ ਥੋੜ੍ਹਾ ਬਰਫ਼ ਦੀ ਲੋੜ ਹੈ, ਅੰਦਰ ਸਵਾਸ ਚੱਲਦੇ ਨੇ, ਉਹਨੂੰ ਕਿਸੇ ਬਰਫ਼ ਦੀ ਲੋੜ ਨਹੀਂ ਹੈ ਰੱਖਣ ਵਾਸਤੇ, ਰਹਿਣ ਵਾਸਤੇ, ਫਿਰ ਆਪਣਾ ਭਾਰ ਆਪ ਵੀ ਚੁੱਕ ਸਕਦਾ ਹੈ। ਪਰ ਜਦੋਂ ਅੰਦਰੋਂ ਸਵਾਸ ਨਿਕਲ ਜਾਂਦੇ ਨੇ, ਡੈੱਡ ਹੋ ਜਾਂਦਾ ਹੈ, ਫਿਰ ਉਹਨੂੰ ਬਰਫ਼ ਦੀ ਸਿੱਲੀ ਦੀ ਲੋੜ ਪੈਂਦੀ ਹੈ, ਕਿਉਂਕਿ ਬਦਬੂ ਮਾਰ ਸਕਦਾ ਹੈ। ਮਾਲਕ ਜੀ ਕਹਿੰਦੇ ਜਦੋਂ ਮਨੁੱਖ ਦੇ ਅੰਦਰੋਂ ਸੱਚ ਨਿਕਲ ਜਾਏ, ਜਿਵੇਂ ਲਾਸ਼ 'ਚੋਂ ਬਦਬੂ ਆਉਂਦੀ ਹੈ, ਇਹ ਤੁਰੇ ਫਿਰਦੇ ਜੀਵਨ 'ਚੋਂ ਬਦਬੂ ਆਉਂਦੀ ਹੈ। ਪਾਗਾਂ ਵਾਲੇ ਗੁਰਸਿੱਖੋ ਇਹ ਗੱਲ ਦਾ ਖਿਆਲ ਰੱਖਣਾ ਕਿਤੇ ਸਾਰੇ ਸ਼ਹਿਰ ਦੀ ਗੰਦਗੀ ਪਈ ਹੋਵੇ, ਲਾਗਿਓਂ ਦੀ ਆਪਾਂ ਗੁਜ਼ਰਦੇ ਹਾਂ, ਕਦੀ ਵੇਖਣਾ? ਬਿੰਨ ਭਰੇ ਹੁੰਦੇ ਨੇ, ਜਦੋਂ ਆਣ ਕੇ ਉੱਥੇ ਖਾਲੀ ਕੀਤੇ ਜਾਂਦੇ ਨੇ, ਅਤੇ ਮਨੁੱਖ ਆਪਣਾ ਨੱਕ ਫੜ ਕੇ ਲਾਗਿਓਂ ਦੀ ਲੰਘਦਾ ਹੈ ਕਿ ਮੈਨੂੰ ਬਦਬੂ ਆਉਂਦੀ ਹੈ। ਹੇ ਮਨੁੱਖ, ਤੇਰੇ ਆਪਣੀ ਪਾਈ ਹੋਈ ਗੰਦਗੀ ਤੋਂ ਤੂੰ ਨੱਕ ਫੜ ਕੇ ਲੰਘ ਰਿਹਾ, ਇਹ ਤਾਂ ਗੰਦਗੀ ਤੈਨੂੰ ਦਿਖਾਈ ਦਿੰਦੀ ਹੈ। ਕਦੀ ਸੋਚ ਕੇ ਵੇਖਿਆ ਹੈ ਤੇਰੇ ਜੀਵਨ ਨੇ ਕਿੰਨੀ ਗੰਦਗੀ ਪਾਈ ਹੈ? ਤੂੰ ਸੰਸਾਰ 'ਤੇ ਜ਼ਿੰਦਗੀ ਜਿਉਂਦਿਆਂ ਕਿੰਨੀ ਗੰਦਗੀ ਪਾਉਂਦਾ ਹੈ, ਪਰ ਇਹ ਗੰਦਗੀ ਤੈਨੂੰ ਦਿਖਾਈ ਨਹੀਂ ਦਿੰਦੀ। ਉਹ ਗੰਦਗੀ ਤੁਰਦਿਆਂ ਫਿਰਦਿਆਂ ਪਈ ਹੋਈ ਹੈ, ਉਸ ਗੰਦਗੀ ਤੋਂ ਕਿਵੇਂ ਬਚਣਾ ਹੈ? ਜੇ ਤੂੰ ਸੱਚ ਨਾਲ ਸਾਂਝ ਪਾ ਲੈ, ਜਿਹਦਾ ਪਾਵਨ ਵਾਕ ਹੈ ਕਾਰ ਹੁਕਮ, ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿਵੇਂ ਘਰ ਦੇ ਵਿੱਚ ਰੋਜ਼ ਝਾੜੂ ਪੋਚਾ ਲਾਇਆ ਜਾਂਦਾ, ਕਈ ਵਾਰ ਤਾਂ ਦੋ ਦੋ ਵਾਰ ਵੀ ਲਾਉਣਾ ਪੈਂਦਾ ਹੈ। ਜਿਨ੍ਹਾਂ ਦੇ ਘਰ 'ਚ ਬੱਚੇ ਖੇਡਦੇ ਨੇ, ਕਈ ਵਾਰੀ ਗੰਦਗੀ ਜ਼ਿਆਦਾ ਪੈ ਜਾਂਦੀ ਆਵਾਜਾਈ ਦੇ ਕਾਰਨ, ਕਈ ਵਾਰੀ ਦੋ ਦੋ ਤਿੰਨ ਤਿੰਨ ਵਾਰ ਵੀ ਘਰ ਦੀ ਸਫਾਈ ਕਰਨੀ ਪੈਂਦੀ ਹੈ। ਕਦੀ ਵੇਖਣਾ, ਸਰੀਰ ਦੀ ਇੱਟਾਂ ਦਾ ਬਣਿਆ ਘਰ ਹੋਵੇ, ਸਾਨੂੰ ਤਿੰਨ ਤਿੰਨ ਵਾਰ ਦੋ ਦੋ ਵਾਰ ਸਫਾਈ ਕਰਨੀ ਪੈਂਦੀ ਹੈ। ਹੇ ਭਲੇ ਇਨਸਾਨ, ਆਹ ਘਰ ਰੱਬ ਨੇ ਰਹਿਣ ਲਈ ਬਣਾਇਆ ਸੀ, ਇਹਦੀ ਸਫਾਈ ਦਾ ਕਦੀ ਖਿਆਲ ਹੀ ਨਹੀਂ ਕੀਤਾ। ਇੱਟਾਂ ਦੇ ਬਣੇ ਘਰ ਨੂੰ ਸਫਾਈ ਕਰਦਾ ਹੈ ਤੂੰ, ਝਾੜੂ ਲਾਉਂਦਾ ਹੈ, ਪੋਚੇ ਲਾਉਂਦਾ ਹੈ, ਇੰਨਾ ਕਰਨ ਦੇ ਬਾਵਜੂਦ ਵੀ ਫਿਰ ਗੰਦਗੀ ਪੈਂਦੀ ਹੈ। ਆਹ ਜਿਹੜਾ ਸਰੀਰ ਹੈ, ਨਿਰੰਕਾਰ ਨੇ ਆਪਣੇ ਰਹਿਣ ਲਈ ਬਣਾਇਆ ਸੀ, ਇੱਥੇ ਗੰਦਗੀ ਦੇ ਢੇਰ ਲੱਗੇ ਹੋਏ ਨੇ, ਇਹਨੂੰ ਸਾਫ਼ ਕਿਵੇਂ ਕਰਨਾ? ਇਸ ਵਾਸਤੇ ਸਿੱਖ ਰੋਜ਼ ਨਿਤਨੇਮ ਕਰਦਾ ਹੈ। ਇਸ ਵਾਸਤੇ ਸਿੱਖ ਨੂੰ ਰੋਜ਼ ਹਦਾਇਤ ਹੈ ਕਿ ਰੋਜ਼ ਗੁਰਬਾਣੀ ਪੜ੍ਹੇ, ਰੋਜ਼ ਸ਼ਬਦ ਦੀ ਵਿਚਾਰ ਸੁਣੇ ਕਰੇ, ਗੁਰਬਾਣੀ ਦਾ ਸੰਗ ਕਰੇ। ਇਹ ਗੁਰਬਾਣੀ ਦੀ ਵਿਚਾਰ ਨਾਲ ਤੇਰੇ ਹਿਰਦੇ ਦੀ ਗੰਦਗੀ ਸਾਫ਼ ਹੋਏਗੀ, ਤਾਂ ਕਿ ਤੇਰੇ ਜੀਵਨ ਵਿੱਚੋਂ ਬਦਬੂ ਨਾ ਆ ਸਕੇ। ਪਾਗਾਂ ਵਾਲਿਓ, ਗੁਰੂ ਨਾਨਕ ਨੇ ਪ੍ਰਵਾਨ ਨਹੀਂ ਕੀਤਾ, ਮੈਂ ਇੱਕ ਬੇਨਤੀ ਕਰਾਂ, ਸਾਹਿਬ ਦਾ ਬੜਾ ਪਿਆਰਾ ਵਾਕ ਹੈ, ਅੱਜ ਹਰ ਬਿਸਰਤ ਸੋ ਮੂਆ। ਜੀਵਨ ਦੀ ਲੰਬੀ ਉਮਰ ਦੀ ਗੱਲ ਨਹੀਂ ਕਿ ਮਨੁੱਖ ਲੰਬੀ ਉਮਰ ਭੋਗੇ, ਇੱਥੇ ਤਾਂ ਸੰਸਾਰ ਦੇ ਕੋਈ 100 ਸਾਲ ਉਮਰ ਵੀ ਭੋਗ ਜਾਏ। ਗੁਰੂ ਨਾਨਕ ਦੇ ਘਰ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ, ਪ੍ਰਵਾਨ ਉਸ ਨੂੰ ਕੀਤਾ ਹੈ ਜਿਹਨੇ ਥੋੜ੍ਹੀ ਉਮਰ 'ਚ ਚੰਗੇ ਕੰਮ ਕੀਤੇ ਨੇ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਕਿ ਸਾਡਾ ਕੋਈ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਵੱਲ ਤੱਕਦਾ, ਕਦੀ ਵੇਖਣਾ, ਗ੍ਰਸਤੀ ਆ ਸਾਡੇ ਬੱਚੇ ਨੇ, ਬੱਚੇ ਬਾਪ ਦੀਆਂ ਉਮੀਦਾਂ 'ਤੇ ਖਰੇ ਉਤਰਨ। ਬਾਪ ਆਪਣੇ ਬੱਚੇ ਨੂੰ ਇੰਜੀਨੀਅਰ, ਡਾਕਟਰ, ਐਡਵੋਕੇਟ, ਜੱਜ ਬਣਾਉਣਾ ਚਾਹੇ, ਕਿਸੇ ਪੁਲਿਸ ਦਾ ਵੱਡਾ ਅਫਸਰ ਬਣਾਉਣਾ ਚਾਹੇ, ਬਣ ਜਾਏ ਤਾਂ ਬੜਾ ਖੁਸ਼ ਹੁੰਦਾ ਹੈ। ਪਰ ਕਦੀ ਐਸਾ ਹੋਇਆ ਕਿ ਚੰਗਾ ਜੱਜ ਬਣਾ ਦਿੱਤਾ, ਚੰਗਾ ਡਾਕਟਰ ਬਣਾ ਦਿੱਤਾ, ਚੰਗਾ ਇੰਜੀਨੀਅਰ ਬਣਾ ਦਿੱਤਾ, ਪਰ ਮੈਂ ਗੁਰੂ ਨਾਨਕ ਦਾ ਸਿੱਖ ਨਹੀਂ ਬਣਾ ਸਕਿਆ? ਇਹ ਝੋਰਾ ਮਨ ਵਿੱਚ ਹੋਵੇ, ਇਹ ਮਨ ਵਿੱਚ ਪਛਤਾਵਾ ਹੋਵੇ, ਇਹ ਮਨ ਵਿੱਚ ਝੋਰਾ ਰਾਤ ਨੂੰ ਲੈ ਕੇ ਬਾਪ ਸੌਂਦਾ ਹੋਵੇ, ਚੰਗਾ ਡਾਕਟਰ 'ਤੇ ਬਣਾ ਦਿੱਤਾ, ਚੰਗਾ ਇੰਜੀਨੀਅਰ 'ਤੇ ਬਣਾ ਦਿੱਤਾ, ਚੰਗਾ ਸੰਸਾਰ ਦੇ ਉੱਤੇ ਲੋਕਾਂ ਦੇ ਫੈਸਲੇ ਕਰਾਉਣ ਵਾਲਾ ਜੱਜ 'ਤੇ ਬਣਾ ਦਿੱਤਾ। ਰੋਜ਼ ਕਿੰਨੇ ਕਿੰਨੇ ਫੈਸਲੇ ਉਸਦੇ ਕੋਲ ਆਉਂਦੇ ਨੇ, ਉਸਦੇ ਬਾਪ ਨੂੰ ਇਹ ਝੋਰਾ ਹੋਵੇ ਕਿ ਜਿਸ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਦਾ ਪਿਆਰ, ਕਈ ਵਾਰੀ ਕਿਹਾ ਜਾਂਦਾ ਪਾਗਾਂ ਵਾਲੇ ਇਸ ਗੱਲ ਦਾ ਖਿਆਲ ਕਰਨਾ, ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਸੁਣ ਕੇ ਸੱਜਣ ਠੱਗ ਵਰਗੇ ਆਪਣੀਆਂ ਠੱਗੀਆਂ ਤਿਆਗ ਗਏ, ਭੂਮੀਏ ਚੋਰ ਵਰਗੇ ਆਪਣੀਆਂ ਚੋਰੀਆਂ ਤਿਆਗ ਗਏ, ਜਿਸ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਸੁਣ ਕੇ ਵਲੀ ਕੰਧਾਰੀ ਵਰਗੇ ਆਪਣਾ ਕਰੋਹ ਤਿਆਗ ਕੇ ਚੰਗੇ ਇਨਸਾਨ ਬਣ ਗਏ। ਕਿ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ ਸਤਿਕਾਰਯੋਗ ਉਹਨਾਂ ਦੇ ਪੁੱਤਰ ਸ੍ਰੀ ਚੰਦ ਨਾ ਚੰਗੇ ਇਨਸਾਨ ਬਣ ਪਾਉਂਦੇ? ਬਣ ਸਕਦੇ ਸਨ, ਪਰ ਘਰਾਂ 'ਚ ਬੈਠੇ ਕਦੀ ਤਵਾਰੀਖ ਦੇ ਪੰਨੇ ਫਰੋਲ ਕੇ ਵੇਖਣਾ, ਜਿਹੜਾ ਸਮਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਕੋਲ ਬਿਤਾਉਣਾ ਸੀ, ਜਿਹੜਾ ਸਮਾਂ ਸੀ ਇੱਕ ਪੁੱਤਰ ਨੂੰ ਬਾਪ ਦੀ ਲੋੜ ਸੀ, ਉਹ ਸਮਾਂ ਮੇਰੇ ਮਾਲਕ ਨੇ ਤੁਹਾਡੇ ਬੱਚਿਆਂ 'ਤੇ ਲਾ ਦਿੱਤਾ, ਉਹ ਸਮਾਂ ਪ੍ਰਚਾਰ ਦੌਰਿਆਂ 'ਤੇ ਲਾ ਦਿੱਤਾ। 8-8 ਸਾਲ ਦੀ ਉਦਾਸੀ, 8-8 ਸਾਲ ਦਾ ਪ੍ਰਚਾਰ ਦੌਰਾ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ ਚੋਰ ਚੋਰੀ ਤਿਆਗ ਸਕਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ ਉਹਨਾਂ ਦੀ ਔਲਾਦ ਵੀ ਸੁਧਰ ਸਕਦੀ ਸੀ, ਪਰ ਨਹੀਂ ਐਸਾ ਹੋਇਆ। ਉਹਦਾ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਮਾਂ ਆਪਣੇ ਬੱਚਿਆਂ ਨੂੰ ਦੇਣਾ ਸੀ, ਉਹ ਸਮਾਂ ਮਨੁੱਖਤਾ 'ਤੇ ਲਾਇਆ, ਅਤੇ ਇਤਿਹਾਸ ਦੇ ਪੰਨੇ ਚੀਕ ਚੀਕ ਕੇ ਕਹਿੰਦੇ ਨੇ 2 ਕਰੋੜ ਸਿੱਖ ਗੁਰੂ ਨਾਨਕ ਨਾਮ ਲੇਵਾ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਤੋਂ ਸਰੀਰਕ ਚੋੜਾ ਤਿਆਗਦੇ ਨੇ, ਫਿਰ ਜਾ ਕੇ ਬਾਬਾ ਲਹਿਣਾ ਜੀ ਨੂੰ ਗੁਰਿਆਈ ਬਖਸ਼ਿਸ਼ ਕਰਦੇ ਹਨ। ਇੱਥੇ ਗੱਲ ਸਮਝਣ ਦੀ ਲੋੜ ਹੈ, ਸਾਡੇ ਆਮ ਕਰਕੇ ਮਨੁੱਖਤਾ ਦਾ ਇੱਕ ਜਵਾਬ। ਮੈਂ ਕਈਆਂ ਨਾਲ ਅਕਸਰ ਗੱਲ ਕਰਦਾ, ਜੇ ਕਿਸੇ ਦਾ ਪੁੱਤਰ ਆਖੇ ਲੱਗ ਜਾਏ, ਕਹਿੰਦਾ ਮੇਰੀ ਸਿੱਖਿਆ, ਮੇਰੀ ਮਿਹਨਤ, ਜੇ ਨਾ ਲੱਗੇ, ਚੰਗਾ ਨਾ ਬਣੇ, ਉਹਦੀਆਂ ਉਮੀਦਾਂ 'ਤੇ ਨਾ ਖਰਾ ਉਤਰੇ, ਇੱਕਦਮ ਧਿਆਨ ਜਾਂਦਾ, ਕਹਿੰਦਾ ਗੁਰੂ ਨਾਨਕ ਸਾਹਿਬ ਦੇ ਵੀ ਕਿਹੜੇ ਲੱਗੇ ਸਨ, ਗੁਰੂ ਨਾਨਕ ਸਾਹਿਬ ਦਾ ਸ੍ਰੀ ਚੰਦ ਕਿਹੜਾ ਪੁੱਤਰ ਆਖੇ ਲੱਗਿਆ ਸੀ। ਮੈਂ ਉਹਨਾਂ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ, ਗੁਰਬਾਣੀ ਪੜ੍ਹ ਕੇ ਵੇਖੋ ਭਾਗਾਂ ਵਾਲਿਓ, जे गुरु नानक साहब का पुत्र उन्होंने आखे नहीं लग्या तो जिस वक्त भाई सत्ता ते बलवंड जी राम कली की वार जिहड़ी उचारण करते हैं तो गुरु अर्जन साहब सच्चे पातशाह जी कोल बैठे हैं। जे तो हुंदा अज दा कोई डेरेदार दुनिया अंदर मनुख की एक फितरत है अपने ऐब ढकदा है दूजियां दे ऐब उजागर करदा है। संसार ते कदी तकना संसार ते चाहे कोई धर्मी होवे ते चाहे अधर्मी होवे संसार ते चाहे कोई राजनीतिक मनुख होवे चाहे धार्मिक श्रेणी नाल संबंध रखदा होवे अपने औगण अपनियां बुराइयां अपने परिवार दियां बुराइयां नूं ढकदा है दूजे परिवार दियां बुराइयां नूं उजागर करदा है। पर वाह मेरे मालिक जी तुहाडी नीयत कितनी पवित्र है तुसी किन्ने पवित्र हिरदे वाले हो। जिस वक्त भाई सत्ता ते बलवंड जी रामकली की वार लिख रहे ने ते जदों ये बचन आया पुत्री कौल ना पालियो मालिक जी जे ते चाहुंदे ये कहंदे विच्चों पौड़ी बाहर कढ दिओ साडे परिवार ते टुकदी है ये पौड़ी गुरु नानक साहब के बच्चों ते टुकदी है ये पौड़ी गुरु अंगद साहब के बच्चों ते टुकदी है ये जिहड़ी पौड़ी है ये पौड़ी गुरु अमरदास जी के पुत्र मोहन ते टुकदी है ये मेरे भरा पृथ्वी चंद ते टुकदी है ये कृपा करके पौड़ी विच्चों कढ दिओ नहीं तो यह पौड़ी हमेशा चीख चीख के कहेगी कि जिन्हां ने कौल नहीं पालिया वह गुरु दियां खुशियां प्राप्त नहीं कर सके। वाह मेरिया मालिका तुसी किन्ने पवित्र हिरदे वाले हो। जिस वक्त तुसी बाणी उचारण करवा रहे हो जां कर रहे हो जे घर की भी कोई बुराई की गल आई तो डंके की चोट ते समाज के सामने रखिया पढ़ो भाई सत्ता बलवंड जी की ये पौड़ी पुत्री कौल ना पालियो पुत्रां ने कौल कौल दा अर्थ हुंदा है बचन करार वादा पुत्रां ने गुरु दे बचन नूं नहीं पालिया नहीं मन्निया पुत्री कौल ना पालियो कर पीरों पीरों दा अर्थ है गुरु कर पीरों कन इत्थे नन्ने दे थले हलंत लगा है जे नूं आपां हलंत ला देंगे बन जाएगा कन इत्थे कन नहीं है इत्थे है कन कन दा अर्थ हुंदा है मोढा। कहण लगे हमेशा ही गुरु दे पुत्रां ने गुरु दे बचना नूं मोढा दिता है भाव पिट दिती है मन्निया नहीं है कर पीरों कन मुरटी है ते दिल खोटा है। हुण अगली जिहड़ी पौड़ी की अगली तुक है ये मनुखता वास्ते है कि जिस जिस मनुख का हिरदा होएगा खोटा दिल खोटे आकी फिरना भाव आकी हो के दुनिया ते फिरना बन भार उचाएन छट्टी है छट हुंदी है। भाई कान सिंह नाभा जी ने इस दे अर्थ किए हैं कभी तुसी वेखना गधियां दे पिठ दे उत्ते एक बोरा हुंदा है अद्धा उधर ते अद्धा उधर विचकायों खाली हुंदा है उहदे विच जां इट्टां लदियां जांदियां कोई भार लदिया जांदा है इहनूं छट कहिंदे ने छट भाव अद्धा उधर ते अद्धा उधर कहिंदे इहनां ने केवल बुराइयां दी छट अपने पिंडे ते ढोई है चंगा काम जिंदगी च नहीं कीता। भागां वालिओ जदों तां साडा समाज विगड़े होए बच्चियां दी गल करदा है तुलना करदा है इस बाबा श्री चंद दे नाल बाबा मोहन दे नाल दातू ते दासू दे नाल कदी गुरु गोबिंद सिंह दे चार बच्चों का जिक्र किया कदी किसी ने यह गल कही कि गुरु गोबिंद सिंह दे बच्चे चार इन्ने लायक सन साढ़े आखे नहीं लगते असी भज के श्री चंद वाल जाने हाँ कभी सत्कार जो गुरु गोबिंद सिंह पातशाही के बच्चों वाल तक के वेखो पागा वाले जे उम्र की गल करिए क्योंकि अज का बचन बड़ा प्यारा हार बिसरत सो मुआ 125 साल की आरजू सी बाबा श्री चंद दी ते बाबा फतेह सिंह जी केवल 7 साल हुण तुलना करो दोवां दी तुहाडे चों कई घरां च बैठे होणगे अपने अपने बच्चे वल ध्यान मारो किसे दी 7 साल होएगी किसे दी 9 साल होएगी 9 साल दे बच्चे दे हाथ विच पैसे दे के बाप जां मां बाजार नहीं भेजदे कि दुकानदार ने इहनूं सही सौदा नहीं देना लुटिया जाएगा। पर किन्ने लायक बच्चे ने किन्ने लायक पोतरे ने सत्कारयोग माता गुजर जी दे माता गुजर कौर जी ने अपने पोतरियां नूं किन्नी उच्ची तालीम किन्ना उच्चा ज्ञान दिता है पर अज वो ज्ञान नहीं मिल रहा। मैं एक विद्वान का बड़ा प्यारा बोल पढ़ रहा सी कहिंदे अज साडे समाज की हालत वेखो तिफल में तिफल कहिंदे ने बच्चे नूं तिफल में बू आए क्या माँ बाप के किरदार की बच्चे दे जीवन चों माँ बाप के किरदार की खुशबू की आनी है दूध तो डिब्बे का है तालीम है सरकार की कहिंदे माँ तो दुध पिओना भी अज्ज दे समझ वाजिब नहीं समझदी मेरिया भैणां सत्कार जो घरां च बैठिया भी सुनदियां होणगियां कहिंदी जवानी नूं खतरा है। वाह मेरी ये भैणे जिहड़ी माँ अपने बच्चे तो जवानी कुरबान करन नूं तैयार नहीं ਕੱਲ੍ਹ ਨੂੰ ਜੇ ਬੱਚਾ ਆਖੇ ਨਹੀਂ ਲੱਗੇਗਾ ਕਿਵੇਂ ਦਾਅਵੇ ਨਾਲ ਕਹਿ ਸਕੇਗੀ ਪੁੱਤਰਾ ਮੈਂ ਤੇਰੇ ਤੋਂ ਜਵਾਨੀ ਕੁਰਬਾਨ ਕੀਤੀ ਹੈ, ਮੈਂ ਤੈਨੂੰ ਆਪਣਾ ਦੁੱਧ ਪਿਆਇਆ ਹੈ, ਮੈਂ ਮਮਤਾ ਘੋਲ ਕੇ ਤੈਨੂੰ ਪਿਆਈ ਹੈ, ਮਾਂ ਦਾ ਕੀ ਰੋਲ ਅਦਾ, ਪਿਤਾ ਦਾ ਕੀ ਰੋਲ ਹੈ? ਕਹਿੰਦੇ ਤਿਫਲ ਮੇਂ ਬੂ ਆਏ, ਤਿਫਲ ਕਹਿੰਦੇ ਬੱਚੇ ਨੂੰ, ਬੱਚੇ ਦੇ ਜੀਵਨ 'ਚੋਂ ਮਾਂ ਬਾਪ ਦੇ ਗੁਣਾਂ ਦੀ ਖੁਸ਼ਬੂ ਕੀ ਆਏ, ਤਿਫਲ ਮੇਂ ਬੂ ਆਏ, ਕਿਆ ਮਾਂ ਬਾਪ ਕੇ ਕਿਰਦਾਰ ਕੀ, ਮਾਂ ਬਾਪ ਦੇ ਕਿਰਦਾਰ ਦੀ ਬੱਚੇ ਦੇ ਜੀਵਨ 'ਚੋਂ ਖੁਸ਼ਬੂ ਕੀ ਆਉਣੀ ਹੈ? ਦੂਧ ਤੋਂ ਡਿੱਬੇ ਕਾ ਤਾਲੀਮ ਹੈ ਸਰਕਾਰ ਕੀ, ਦੁੱਧ ਡੱਬੇ ਦਾ ਪਿਆਤਾ, ਕਿਸੇ ਨੇ ਗਾਂ ਦਾ ਪਿਆਤਾ, ਕਿਸੇ ਨੇ ਮੱਝ ਦਾ ਪਿਆਤਾ, ਕਿਸੇ ਨੇ ਸੁੱਕਾ ਪਿਆਤਾ, ਮਾਂ 'ਤੇ ਦੁੱਧ ਪਿਆਉਣਾ ਵੀ ਜ਼ਰੂਰੀ ਨਹੀਂ ਸਮਝਦੀ। ਕਹਿਣ ਲੱਗੇ ਸਰਕਾਰ ਨੇ ਸਿੱਖਿਆ ਦੇ ਦਿੱਤੀ, ਮਾਂ ਬਾਪ ਦਾ ਕੀ ਰੋਲ ਹੈ ਬੱਚੇ ਨੂੰ ਚੰਗਾ ਬਣਾਉਣ ਵਿੱਚ, ਮਾਂ ਬਾਪ ਨੇ ਕੀ ਰੋਲ ਅਦਾ ਕੀਤਾ? ਇੱਕ ਦਿਨ ਮੈਂ ਇੱਕ ਮੈਗਜ਼ੀਨ ਪੜ੍ਹ ਰਿਹਾ ਸੀ, ਕੋਈ NRI ਵੀਰ ਨੂੰ ਕਿਸੇ ਨੇ ਪੁੱਛਿਆ ਤੇਰਾ ਪੁੱਤਰ ਕਿੱਡਾ ਵੱਡਾ ਹੈ, ਉਹ ਅੱਗਿਓਂ ਹੱਥ ਕਰਕੇ ਕਹਿੰਦਾ ਏਡਾ ਵੱਡਾ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਜਦੋਂ ਕੋਈ ਕਿਸੇ ਨੂੰ ਪੁੱਤਰ ਬਾਰੇ ਪੁੱਛੇ, ਧੀ ਬਾਰੇ ਪੁੱਛੇ ਵੀ ਕਿੱਡਾ ਵੱਡਾ ਹੋ ਗਿਆ, ਉਹ ਹਮੇਸ਼ਾ ਧਰਤੀ ਤੋਂ ਉੱਚਾ ਹੱਥ ਕਰਕੇ ਕਹਿੰਦਾ ਵੀ ਏਡਾ ਵੱਡਾ ਹੋ ਗਿਆ। ਤੂੰ ਇਸ ਤਰ੍ਹਾਂ ਕਹਿੰਦਾ ਇਹ ਕਿਉਂ? ਕਹਿੰਦਾ ਵੀ ਜਦੋਂ ਮੈਂ ਰਾਤ ਆਪਣੇ ਕਾਰੋਬਾਰ ਆਪਣੇ ਬਿਜ਼ਨਸ ਤੋਂ ਆਉਂਦਾ, ਕਹਿੰਦਾ ਸਵੇਰੇ ਮੈਂ ਉੱਠਦਾ 8 ਵਜੇ,